SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਹੈ, ਕਬੂਲ ਕਰੋ। ਪਾਕਿਸਤਾਨੀ ਟੀਵੀ ਚੈਨਲਾਂ ਦੇ ਉੱਤੇ ਰਾਜ ਕਰਨ ਵਾਸਤੇ ਇੱਕ ਨਿਸ਼ਾਨੀ ਪਾਕਿਸਤਾਨ ਟੀਵੀ ਡਰਾਮੇ, ਜਿਨ੍ਹਾਂ ਦੇ ਵਿੱਚ ਜਿਹੜੇ ਜਿਹੜੇ ਕਿਰਦਾਰ ਆਏ ਸਾਹਮਣੇ ਉਹ ਅਮਰ ਹੋ ਗਏ ਔਰ ਉਹਨਾਂ ਨੇ ਚੋਖਾ ਨਾਂ ਔਰ ਇੱਜ਼ਤ ਦੋਵੇਂ ਕਮਾਈਆਂ। ਸੋ ਅੱਜ ਇੱਕ ਮੁਲਾਕਾਤ ਮੈਂ ਅਜਿਹੀ ਹਸਤੀ ਦੇ ਨਾਲ ਕਰਾਉਣ ਲੱਗਾ ਆਪਣੇ ਸਭ ਸੁਣਨ ਵਾਲਿਆਂ ਦੀ, ਜਿਹੜੇ ਟੀਵੀ ਡਰਾਮਿਆਂ ਦਾ ਸ਼ਿੰਗਾਰ ਨੇ। ਔਰ ਖਾਸ ਗੱਲ ਇਹਨਾਂ ਦੀ ਇਹ ਹੈ ਕਿ ਉਮਰਾਂ ਵਧੀ ਕੰਮ ਕਰਨ ਤੋਂ ਬਾਅਦ ਵੀ ਅੱਜ ਇਹਨਾਂ ਦੀ ਸ਼ਖਸੀਅਤ ਔਰ ਇਹਨਾਂ ਦਾ ਫਨ ਦੋਵੇਂ ਜਵਾਨ ਨੇ। ਮੁਲਤਾਨ ਦੀ ਧਰਤੀ, ਵਲੀਆਂ ਦੀ ਧਰਤੀ ਤੋਂ ਜਨਮ ਲੈਣ ਵਾਲੇ ਜਨਾਬ ਮੋਹਸਨ ਗਿਲਾਨੀ ਸਾਹਿਬ। ਅਸਲਾਮ ਅਲੈਕੁਮ ਸਰ ਜੀ। ਇਹਨੂੰ
ਵਾਲੇਕੁਮ ਅਸਲਾਮ, ਸਾਰੇ ਸੁਣਨ ਵਾਲਿਆਂ ਨੂੰ, ਸੰਗੀ ਬੇਲੀ ਮਿੱਤਰਾਂ ਨੂੰ ਮੇਰਾ ਬਹੁਤ ਬਹੁਤ ਸਲਾਮ।
ਸਰ ਬੜੀ ਬੜੀ ਮਿਹਰਬਾਨੀ ਕਿ ਅੱਜ ਕੱਲ੍ਹ ਜਿਹੜੀ ਖਿੱਚ ਧੂ ਔਰ ਮਸਰੂਫੀਅਤ ਹੈ ਔਰ ਲਗਾਤਾਰ ਨੋਨ ਸਟਾਪ ਰਿਕਾਰਡਿੰਗਸ ਤੁਹਾਡੀਆਂ ਸ਼ੂਟਿੰਗਸ ਚੱਲ ਰਹੀਆਂ ਸਨ, ਇਹਦੇ ਬਾਵਜੂਦ ਵੀ ਮੇਰੀ ਜਿਹੜੀ ਜ਼ਿੱਦ ਸੀਗੀ ਉਹਨੂੰ ਤੁਸੀਂ ਇੱਕ ਇੱਜ਼ਤ ਮਾਣ, ਇੱਕ ਪਿਆਰ ਬਖਸ਼ਿਆ ਔਰ ਆਖਿਆ ਕਿ ਠੀਕ ਹੈ ਤੁਸੀਂ ਆ ਜਾਵੋ। ਪਹਿਲੇ ਤਾਂ ਮੈਂ ਇਹਦੇ ਲਈ ਆਪਣੇ ਵੱਲੋਂ ਆਪਣੀ ਸਾਰੀ ਸਮੁੱਚੀ ਟੀਮ ਵੱਲੋਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਕੁਛ ਟਾਈਮ ਦਿੱਤਾ।
ਮਸੂਦ ਮੱਲੀ ਸਾਹਿਬ, ਗੱਲ ਸਿਰਫ ਇੰਨੀ ਹੈ ਕਿ ਜਿਸ ਬੰਦੇ 'ਚ ਕੋਈ ਪਿਆਰ ਨਹੀਂ ਹੈਗਾ, ਖਲੂਸ ਨਹੀਂ ਹੈਗਾ, ਅਤੇ ਜਿਹੜਾ ਜਾਣ ਬੁੱਝ ਕੇ ਕੁਛ ਬਣਦਾ ਨਾ, ਉਹ ਕੁਛ ਵੀ ਨਹੀਂ ਹੁੰਦਾ। ਅਤੇ ਜਿਹੜਾ ਬੰਦਾ ਪਿਆਰ ਵੰਡਣਾ ਜਾਣਦਾ, ਪਿਆਰ ਬੀਜਣਾ ਜਾਣਦਾ, ਉਹਨੂੰ ਪਤਾ ਹੈ ਕਿ ਯਾਰ ਬੰਦੇ ਭਾਵੇਂ ਜਿੰਨੇ ਹੀ ਦੂਰ ਹੋਣ ਉਹ ਪਿਆਰ ਆਪਣਾ ਪਾ ਲੈਂਦੇ ਨੇ। ਅਤੇ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਲਿੱਤਾ ਸਾਡੇ ਕੋਲੋਂ, ਇਸ ਲਈ ਕਿ ਤੁਸੀਂ ਖੁਦ ਪਿਆਰ ਕਰਨ ਵਾਲੇ ਜੀਏਗੇ।
ਬੜੀ ਮੁਹੱਬਤ ਸ਼ਾਹ ਸਾਹਿਬ ਤੁਹਾਡੀ, ਤੁਹਾਡੇ ਲਫ਼ਜ਼ ਨੇ ਜਿਹੜੇ ਮੇਰੇ ਲਈ ਕਿਸੇ ਸਨਅਤ ਤੋਂ ਘੱਟ ਨਹੀਂ। ਅੱਛਾ ਸ਼ਾਹ ਸਾਹਿਬ, ਦੱਸੋ ਜੰਮ ਪਲ ਕਿੱਥੋਂ ਦਾ? ਕੋਈ ਗੁੱਲੀ ਡੰਡਾ, ਕੋਈ ਤਾੜਾ ਬਾੜੀ, ਕੋਈ ਬਾਂਦਰ ਕਿੱਲਾ ਖੇਡਣ ਦਾ ਮੌਕਾ ਲੱਭਾ, ਜਾਂ ਸ਼ਾਹਾਂ ਦੇ ਨਿਆਣਿਆਂ ਤਰ੍ਹਾਂ ਇੱਕ ਬੜੇ ਨਰੋਏ ਜਿਹੇ ਜੀ ਦੇ ਤੌਰ 'ਤੇ ਕਿ ਜਿਨ੍ਹਾਂ ਨੇ ਜਿੱਥੋਂ ਦੀ ਲੰਘਣਾ ਲੋਕਾਂ ਨੇ ਨਿੱਕੇ ਸ਼ਾਹ ਜੀ ਕਹਿ ਕੇ ਸੱਦਣਾ ਆ, ਔਰ ਸਿਰਫ ਇੱਕ ਕੰਧ ਇੱਕ ਦਾਇਰੇ ਦੇ ਵਿੱਚ ਸਾਰੀ ਬਚਪਨੀ ਹੈ ਜਿਹੜੀ ਉਹ ਲੁੱਕ ਗਈ, ਕੋਈ ਆਪਣੇ ਬਾਰੇ ਦੱਸਿਆ ਜੇ ਕਿ ਮੁੱਢ ਕਿੱਥੋਂ ਖਿੜਿਆ ਔਰ ਕਿੱਥੇ ਕੰਨ ਤੁਰਿਆ?
ਹਾਏ, ਕੀ ਗੱਲਾਂ ਯਾਦ ਕਰਾ ਛੱਡੀਆਂ ਨੇ। ਗੱਲ ਇੰਨੀ ਹੈ ਕਿ ਦਰਬਾਰ ਸ਼ਰੀਫ ਦੀ ਬਾਉਂਡਰੀ, ਕਿਉਂਕਿ ਸਾਰਾ ਪੀਰਖਾਨਾ, ਅਤੇ ਉਹਦੇ ਵਿੱਚ ਹੋਸ਼ ਸੰਭਾਲਿਆ ਅਤੇ ਆਗਾਜ਼ ਹੋਇਆ ਸਕੂਲ ਵੱਲੋਂ ਮੈਂ ਗਿਆ ਤਕਰੀਰੀ ਮੁਕਾਬਲੇ 'ਚ ਰੇਡੀਓ ਪਾਕਿਸਤਾਨ ਮੁਲਤਾਨ। ਉੱਥੇ ਉਹਨਾਂ ਨੂੰ ਮੇਰੀ ਆਵਾਜ਼ ਚੰਗੀ ਲੱਗੀ ਅਤੇ ਉਹਨਾਂ ਨੇ ਕਿਹਾ ਜੀ ਤੁਸੀਂ ਆਓ, ਸਾਨੂੰ ਨਵੀਆਂ ਆਵਾਜ਼ਾਂ ਦੀ ਜ਼ਰੂਰਤ ਹੈ। ਔਰ ਉਸ ਵੇਲੇ ਮਤਲਬ ਜਿਹੜੇ ਬੱਚਿਆਂ ਦੀ ਆਵਾਜ਼ਾਂ ਹੈਗੀਆਂ ਸਨ ਉਹਨਾਂ ਦੇ ਬਹੁਤ ਜ਼ਰੂਰਤ ਹੈਗੀ ਸੀ ਉਹਨਾਂ ਨੂੰ ਉਸ ਟਾਈਮ। ਮੈਂ ਆਡੀਸ਼ਨ ਦਿੱਤਾ, ਕਾਮਯਾਬ ਹੋ ਗਿਆ। ਤੁਹਾਨੂੰ ਪਤਾ ਕਿ ਇੱਕ ਤਾਰੀਫ ਜਿਹੜੀ ਹੈ ਨਾ ਕਿ ਯਾਰ ਤੁਹਾਡੀ ਆਵਾਜ਼ ਅੱਛੀ ਹੈ, ਤੁਹਾਡਾ ਬੋਲਣ ਅੱਛਾ ਹੈ, ਉਹ ਬਸ ਲੈ ਗਿਆ ਮੈਨੂੰ ਉੱਤੇ। ਬਾਕੀ ਉਹ ਵੀ ਕੋਈ ਬੰਦਾ ਜਿਹਨੇ ਬਾਂਦਰ ਕਿੱਲਾ ਨਾ ਖੇਡਿਆ ਹੋਵੇ, ਜਿਹਨੇ ਪਿੱਠੂ ਗਰਮ ਨਾ ਖੇਡਿਆ ਹੋਵੇ, ਗੁੱਲੀ ਡੰਡਾ ਨਾ ਖੇਡਿਆ ਹੋਵੇ, ਕ੍ਰਿਕਟ ਨਾ ਖੇਡੀ ਹੋਵੇ, ਫੁੱਟਬਾਲ, ਮਤਲਬ ਇਹ ਜ਼ਿੰਦਗੀ ਦੇ ਉਹ ਚੀਜ਼ਾਂ ਨੇ ਜਿਹੜੇ ਇਨਸਾਨ ਦੀ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਨੇ, ਔਰ ਜਿਹੜੀ ਦਿਮਾਗੀ ਸਿਹਤ ਹੈ ਉਹਦੇ ਵਾਸਤੇ ਵੀ, ਕਿ ਇਨਸਾਨ ਨਾ ਤਾਂ ਖੱਬੇ ਸੱਜੇ ਕੋਈ ਪੁੱਠੀਆਂ ਗੱਲਾਂ ਸੋਚਦਾ ਅਤੇ ਨਾ ਹੀ ਕੋਈ ਪੁੱਠੀਆਂ ਗੱਲਾਂ ਕਰਨ ਵਾਲੇ ਪਾਸੇ ਜਾਂ ਕਿਸੇ ਗਲਤ ਰਸਤੇ 'ਤੇ ਬੰਦਾ ਜਾਂਦਾ। ਅੱਜ ਦੇ ਬੱਚੇ ਜਿਹੜੇ ਇਹਨਾਂ ਚੀਜ਼ਾਂ ਤੋਂ ਮਹਿਰੂਮ ਨੇ, ਉਹਨਾਂ ਦਾ ਮਸਲਾ ਇਹ ਹੈ ਕਿ ਉਹ ਕੰਪਿਊਟਰ 'ਤੇ ਬਹਿ ਗਏ ਨੇ, ਉਹ ਫਿਜ਼ੀਕਲੀ ਕਮਜ਼ੋਰ ਨੇ, ਉਹ ਉਹਨਾਂ ਦੇ ਜ਼ਿਹਨ 'ਚ ਵੱਡੇ ਵੱਡੇ ਦਾਨਿਸ਼ਵਰਾਂ ਦੀਆਂ ਗੱਲਾਂ ਪੜ੍ਹਦੇ ਹੋਣਗੇ, ਲੇਕਿਨ ਉਹਨਾਂ ਦੀ ਉਹ ਸਿਹਤ ਨਹੀਂ ਹੈਗੀ ਜਿਹੜੀ ਕਿ ਹੋਣੀ ਚਾਹੀਦੀ ਹੈ। ਉਹ ਹੁਣ ਦੇਖੋ, ਮੈਂ ਮਾਸ਼ਾਅੱਲਾ 60 ਦੇ ਪੇਟ 'ਚ ਆਉਣ ਵਾਲਾ, ਅਤੇ ਮਤਲਬ ਕਿ ਅੱਜ ਵੀ ਅਸੀਂ ਮੁੰਡਿਆਂ ਨਾਲ ਜ਼ਰਾ ਵੀਣੀ ਫੜੀਏ ਅਤੇ ਕੁਛ ਛੜਾ ਨਹੀਂ ਸਕਦਾ।
ਅੱਛਾ ਸ਼ਾਹ ਸਾਹਿਬ, ਇਹ ਦੱਸੋ ਕਿ ਸ਼ੁਰੂਆਤ ਤੁਸੀਂ ਦੱਸੀਆਂ ਕਿ ਰੇਡੀਓ ਤੋਂ ਤੁਹਾਡੀਆਂ ਹੋਈਆਂ, ਮੁਲਤਾਨ ਜਿਹੜਾ ਲਾਹੌਰ ਪੰਜਾਬ ਦੀ ਰਾਜਧਾਨੀ ਤੋਂ ਦੂਰ ਆ, ਉੱਥੇ ਟੀ ਵੀ ਆਇਆ ਵੀ ਕਿਤੇ ਸੰਨ 2000 ਤੋਂ ਬਾਅਦ 4-5 ਹੈ, ਇਹ ਲਾਹੌਰ ਤੱਕ ਦਾ ਪੈਂਡਾ, ਫਿਰ ਲਾਹੌਰ ਆਉਣਾ, ਫਿਰ ਇੱਥੇ ਪਹਿਲੇ ਤੋਂ ਮੌਜੂਦ ਜਿਹੜੇ ਟੈਲੈਂਟ ਦੀ ਇੱਕ ਮੰਡੀ ਸੀ ਉਹਦੇ 'ਚ ਆਪਣਾ ਆਪ ਮਨਾਉਣਾ, ਔਖਲਾਂ ਤਾਂ ਆਈਆਂ ਹੋਣਗੀਆਂ। ਇਹ ਸਫ਼ਰ ਆ ਜਿਹੜਾ, ਇਹ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ, ਜੇ ਸਮਝ ਲਵੋ ਕਿ ਪੈਂਡੇ ਦੇ ਮੀਲਾਂ ਦੇ ਨੇ, ਅਤੇ ਗੱਲਾਂ ਦੇ ਵਿੱਚ ਸਾਡੇ ਸੁਣਨ ਵਾਲੇ ਨੂੰ ਦੱਸੋ ਇੱਥੇ ਤੱਕ ਕਿੱਦਾਂ ਆਪਣੇ।
ਮੇਰੇ ਮੋਹਸਿਨ, ਸੈਯਦ ਮੋਹਸਿਨ ਗਿਲਾਨੀ ਦੇ ਮੋਹਸਿਨ, ਅਦਾਕਾਰ ਮਰਹੂਮ ਆਬਿਦ ਅਲੀ ਸਾਹਿਬ ਨੇ, ਮੈਂ ਉਹਨਾਂ ਦੇ ਨਾਲ ਥੀਏਟਰ 'ਤੇ ਕੰਮ ਕਰ ਰਿਹਾ ਸਾਂ। ਉਹਨਾਂ ਨੇ ਮੈਨੂੰ ਦੇਖਿਆ, ਉਹਨਾਂ ਨੇ ਕਿਹਾ ਕਿ ਯਾਰ ਤੂੰ ਬਹੁਤ ਅੱਛਾ ਆਰਟਿਸਟ ਹੈ, ਤੈਨੂੰ ਲਾਹੌਰ ਦੀ ਮੰਡੀ 'ਚ ਬਹਿ ਕੇ ਕੰਮ ਕਰਨਾ ਚਾਹੀਦਾ। ਫਿਰ ਇੱਕ ਅਗਲਾ ਡਰਾਮਾ ਆਇਆ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜੀ ਮੁਲਤਾਨੋ ਮੋਹਸਿਨ ਗਿਲਾਨੀ ਨੂੰ ਨਾਲ ਖੜਨਾ, ਇਹਦੇ ਕੋਲ ਕੰਮ ਜ਼ਰੂਰ ਕਰਾਉਣਾ। ਫਿਰ ਅਸੀਂ ਇਕੱਠੇ ਕੰਮ ਕੀਤੇ, ਇਸ ਤਰ੍ਹਾਂ 3 ਡਰਾਮੇ ਕੀਤੇ ਔਰ ਮੈਂ 3 'ਚ ਮੁਖਤਲਿਫ ਕਰੈਕਟਰ ਕੀਤਾ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜ਼ਾਇਆ ਹੋ ਰਿਹਾ, ਤੂੰ ਕੂਵੇਂ ਦਾ ਮੈਂਡਕ ਹੈ, ਤੈਨੂੰ ਬਸ ਇਹੀ ਪਤਾ ਹੈ ਕਿ ਇੱਥੇ ਮੁਲਤਾਨ ਦੇ ਇਰਦ ਗਿਰਦ ਵਾਹ ਵਾਹ ਹੋ ਰਹੀ ਹੈ ਅਤੇ ਇਹ ਬਹੁਤ ਹੈ, ਇਹ ਕੁਛ ਵੀ ਨਹੀਂ, ਤੂੰ ਮੰਡੀ 'ਚ ਆ, ਤੇਰਾ ਨਾਂ ਜਿਹੜਾ ਨਾ ਪੂਰੇ ਪਾਕਿਸਤਾਨ ਔਰ ਪੂਰੀ ਦੁਨੀਆ 'ਚ ਰੋਸ਼ਨ ਹੋਏਗਾ, ਇਹ ਮੇਰਾ ਦਾਅਵਾ। ਉਹਨਾਂ ਨੇ ਮੇਰਾ ਆਡੀਸ਼ਨ ਕਰਵਾਇਆ ਔਰ ਐਸਟੀਐਨ ਤੋਂ ਪਹਿਲਾ ਜਿਹੜਾ ਪ੍ਰਾਈਵੇਟ ਸੀਰੀਅਲ ਔਨ ਏਅਰ ਗਿਆ ਉਹਦਾ ਨਾਂ ਸੀ ਦੂਰੀਆਂ। ਉਸ ਦੂਰੀਆਂ ਤੋਂ ਮਤਲਬ ਹੈ ਕਿ ਮੈਨੂੰ ਸ਼ੋਹਰਤ ਮਿਲੀ, ਫਿਰ ਦੂਰੀਆਂ, ਫਿਰ ਦਸ਼ਤ, ਫਿਰ ਦੂਸਰਾ ਸਮਾਨ, ਅਸੀਂ ਇਸ ਤਰ੍ਹਾਂ ਫਿਰ ਲੱਗੇ ਹੀ ਗਏ। ਔਰ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ, ਉਹਨਾਂ ਦੀ ਗੱਲ ਜਿਹੜੀ ਸੀ ਉਹ ਸੱਚ ਸਾਬਿਤ ਹੋਈ ਕਿ ਕੂਏ ਦੇ ਮੈਂਢਕ ਨੂੰ ਬਾਹਰ ਨਿਕਲਣਾ ਚਾਹੀਦਾ। ਮੰਡੀ 'ਚ ਆਓ ਅਤੇ ਆਪਣਾ ਪਤਾ ਲੱਗਦਾ ਕਿ ਬੰਦੇ ਵਿੱਚ ਕਿੰਨਾ ਦਮ ਹੈ। ਸਦਾਰਤੀ ਇਜ਼ਾਜ਼ ਮੈਨੂੰ 2012 'ਚ ਮੈਨੂੰ ਮਿਲਿਆ, ਔਰ ਜਨਾਬ ਆਸਿਫ ਜ਼ਰਦਾਰੀ ਸਾਹਿਬ ਨੇ ਉਹ ਇਜ਼ਾਜ਼ ਦਿੱਤਾ, ਅਤੇ ਇਸ ਤਰ੍ਹਾਂ ਮੈਂ ਪ੍ਰਾਈਡ ਆਫ ਪਰਫੋਰਮੈਂਸ ਵੀ ਹੋ ਗਿਆ। ਔਰ ਬਾਕੀ ਬੇਸ਼ੁਮਾਰ ਐਸੇ ਇਜ਼ਾਜ਼ ਨੇ, ਉਹਨਾਂ ਦਾ ਬੰਦਾ ਨਾਂ ਕੀ ਲਵੇ, ਕਿਉਂਕਿ ਸਦਾਰਤੀ ਐਵਾਰਡ ਤੋਂ ਬਾਅਦ ਫਿਰ ਕਿਸੇ ਐਵਾਰਡ ਦੀ ਜ਼ਰੂਰਤ ਨਹੀਂ ਰਹਿੰਦੀ ਬੰਦੇ ਨੂੰ।
ਇੱਕ ਮਕਾਲਤਾ ਤੁਹਾਡੇ ਬਾਰੇ ਆਰਟਿਸਟ ਬਰਾਦਰੀ 'ਚ ਪਿਆ ਫਿਰਦਾ ਸੀ, ਜਾਂ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਦੀ ਸ਼ੋਹਰਤ ਨੂੰ ਦਾਗਦਾਰ ਕਰਨ ਵਾਸਤੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਪਾਕਿਸਤਾਨ ਦੇ ਇੱਕ ਪ੍ਰਾਈਮ ਮਿਨਿਸਟਰ ਰਹੇ ਯੂਸਫ ਰਜ਼ਾ ਗਿਲਾਨੀ, ਇਲਾਕਾ ਵੀ ਉਹਨਾਂ ਦਾ ਉਹੀ ਸੀਗਾ ਜਿਹੜਾ ਤੁਹਾਡਾ ਸੀਗਾ, ਫਿਰ ਇਹ ਵੀ ਗੱਲ ਮਸ਼ਹੂਰ ਰਹੀ ਗਈ ਯਾਰ ਇਹਦੇ 'ਤੇ ਅੱਜ ਨਜ਼ਰੇ ਕਰਮ ਇਸ ਕਰਕੇ ਹੈ ਕਿ ਇਹ ਉਹਨਾਂ ਦਾ ਕਜ਼ਨ ਆ, ਕਿ ਇਸ ਹੱਦ ਤੱਕ ਗੱਲਾਂ ਠੀਕ ਨੇ ਕਿ ਇਸ ਹੱਦ ਤੱਕ ਝੂਠ ਨੇ, ਆਪੇ ਨਤਾਰਾ ਕਰ ਦਿਓ।
ਪਹਿਲੇ ਤਾਂ ਉਹਨਾਂ ਸਾਰੇ ਲੋਕਾਂ ਵਾਸਤੇ ਦੁਆ ਕਿ ਅੱਲਾ ਉਹਨਾਂ ਸਾਰਿਆਂ ਨੂੰ ਹਿਦਾਇਤ ਦੇਵੇ ਜਿਹੜੀ ਇਸ ਕਿਸਮ ਦੀ ਸੋਚ ਸੋਚਦੇ ਨੇ। ਦੇਖੋ ਕਜ਼ਨ ਹੋਣਾ ਇੱਕ ਹੋਰ ਗੱਲ ਹੈ, ਲੇਕਿਨ ਸਾਡੇ ਜਿਹੜੇ ਦਾਦੇ ਪੜਦਾਦੇ ਨੇ ਉਹ ਵੱਡੇ ਇੱਕ ਨੇ। ਦੂਸਰੀ ਗੱਲ ਹੈ ਕਿ ਮੇਰੀ ਕੋਈ ਤਾਰੀਖ ਦੇ ਵਿੱਚ ਅੱਜ ਤੀਕਰ ਕੋਈ ਫੋਟੋ, ਕੋਈ ਮੀਟਿੰਗ, ਕੋਈ ਮਿਲਣ, ਕੋਈ ਜੁਲਣ, ਹਾਂ ਦੁੱਖ ਸੁੱਖ 'ਚ ਅਸੀਂ ਇਕੱਠੇ ਜ਼ਰੂਰ ਹੁੰਦੇ ਹਾਂ, ਸਲਾਮ ਦੁਆ ਹੁੰਦੀ ਹੈ, ਅਤੇ ਈਦ ਨਮਾਜ਼ ਵੀ ਅਸੀਂ ਇੱਕ ਮਸਜਿਦ ਜਿਹੜੀ ਸਾਡੀ ਦਰਬਾਰ ਸ਼ਰੀਫ ਦੇ ਆਤ 'ਚ ਜਾਮਿਆ ਮਸਜਿਦ, ਉਹ ਵੀ ਅਸੀਂ ਇਕੱਠੇ ਪੜ੍ਹਨੇ ਹਾਂ। ਬਾਕੀ ਤਾਂ ਮੇਰੇ ਸੀਨੀਅਰ ਆਰਟਿਸਟਾਂ ਦੀ ਜਿਹੜੀ ਨਜ਼ਰੇ ਕਰਮ ਮੁਹੱਬਤ ਉਹ ਹੈ, ਅਤੇ ਬਾਕੀ ਮੇਰੇ ਰੱਬ ਦਾ ਕਰਮ ਹੈ। ਅਤੇ ਮੈਂ ਤਾਂ ਉਦੋਂ ਵੀ ਉਹਨਾਂ ਦੇ ਕੰਮ ਕੀਤੇ ਨੇ ਜਦੋਂ ਉਹ ਜੇਲ੍ਹ 'ਚ ਹੁੰਦੇ ਸਨ, ਅਤੇ ਉਹਨਾਂ ਨੇ ਵੀ ਦੋ ਚਾਰ ਜਿਹੜੇ ਕੰਮ ਐਸੇ ਸਨ ਜਿਹੜੇ ਕਿਸੇ ਦੇ ਜ਼ਰੀਏ ਉਹਨਾਂ ਨੇ ਕਿਹਾ ਕਿ ਯਾਰ ਕਿਸੇ ਨੂੰ ਟੀਵੀ 'ਤੇ ਕੰਮ ਕਰਾਉਣਾ, ਕਿਸੇ ਨੂੰ ਇਹ ਕੰਮ ਕਰਾਉਣਾ, ਕਿਸੇ ਦਾ ਇਹ ਕਰਨਾ, ਉਹਨਾਂ ਦੀ ਕਿਤਾਬ ਸੀ ਅਤੇ ਉਸ ਕਿਤਾਬ ਦੇ ਇਫਤਤਾਹ ਹੋਇਆ, ਅਤੇ ਉਹਨਾਂ ਨੇ ਜੇਲ੍ਹ ਤੋਂ ਮੈਨੂੰ ਮੈਸੇਜ ਭੇਜਿਆ ਕਿ ਇਹ ਤੂੰ ਉਹ ਤਕਰੀਬੇ ਜ਼ਰੂਰ ਜਾਣਾ, ਪਤਾ ਲੱਗੇ ਕਿ ਯਾਰ ਤੂੰ ਵੀ ਸਾਡੇ ਗਿਲਾਨੀਆਂ ਦਾ ਉੱਥੇ ਸਿਹਰਾ ਬੈਠਾ ਹੋਵੇ ਸਾਹਮਣੇ। ਅਤੇ ਇਹ ਗੱਲਾਂ ਉਹ ਨੇ ਕਿ ਜਿਹੜੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੈਗਾ ਕਿ ਜਦ ਤੀਕਰ ਮੇਰੇ ਸਾਹ ਚੱਲ ਰਹੇ ਨੇ ਮੈਂ ਉਦੋਂ ਤੀਕਰ ਲੋਕਾਂ ਦੇ ਦਿਲਾਂ 'ਤੇ ਹਕੂਮਤ ਕਰਨੀ ਹੈ, ਮੈਂ ਵਜ਼ੀਰ ਆਜ਼ਮ ਰਹਿਣਾ।
ਮੋਹਸਿਨ ਸਾਹਿਬ, ਤੁਸੀਂ ਰੇਡੀਓ ਵੀ ਕੀਤਾ, ਸਟੇਜ ਵੀ ਕੀਤਾ, ਟੀਵੀ ਵੀ ਕੀਤਾ, ਸ਼ਾਇਦ ਫਿਲਮ ਵੀ ਕੀਤੀ, ਮੇਰੇ ਜਿਹੜੀ ਘੱਟ ਇਲਮੀ ਹੈ ਇਹਦੇ 'ਚ ਵਾਧਾ ਕਰਦੇ ਆ ਜੇ, ਸਭ ਤੋਂ ਬਹੁਤੀ ਜਿਹੜੀ ਮੇਰੇ ਖਿਆਲ ਨਾਲ ਸ਼ੋਹਰਤ ਲੱਭੀ ਉਹ ਤੁਹਾਨੂੰ ਟੀਵੀ ਨੇ ਦਿੱਤੀ, ਪਰ ਤੁਹਾਨੂੰ ਜ਼ਾਤੀ ਤੌਰ 'ਤੇ ਕਿਹੜੇ ਮੀਡੀਅਮ 'ਤੇ ਕੰਮ ਕਰਕੇ ਬਹੁਤਾ ਸਵਾਦ ਆਇਆ?
ਜੀ, ਜਿਹੜੀ ਗੱਲ ਸਵਾਦ ਦੀ ਹੈ ਨਾ, ਉਹ ਕਿਉਂਕਿ ਬੰਦਾ ਰੇਡੀਓ ਜਿਹੜਾ ਹੈ ਨਾ ਉਹ ਤੁਹਾਨੂੰ ਸਮਝ ਕੇ ਸੋਚ ਕੇ ਬੋਲਣਾ ਸਿਖਾਉਂਦਾ। ਰੇਡੀਓ ਉਹ ਚੀਜ਼ ਹੈ ਕਿ ਲਫਜ਼ਾਂ ਦਾ ਵਜ਼ਨ ਸਿਖਾਉਂਦਾ, ਬੋਲਣਾ ਸਿਖਾਉਂਦਾ। ਉਸ ਤੋਂ ਬਾਅਦ ਤੁਸੀਂ ਆ ਜਾਂਦੇ ਹੋ ਸਟੇਜ 'ਤੇ, ਅਤੇ ਸਟੇਜ ਤੁਹਾਨੂੰ ਕੌਨਫੀਡੈਂਸ ਦਿੰਦਾ, ਤੁਹਾਡਾ ਫੁੱਟਵਰਕ ਦੇਖਦਾ, ਤੁਹਾਡੀ ਬੋਡੀ ਲੈਂਗੁਏਜ ਆ ਜਾਂਦੀ ਹੈ। ਫਿਰ ਤੁਸੀਂ ਜਦੋਂ ਟੀਵੀ 'ਤੇ ਆਉਂਦੇ ਹੋ ਨਾ, ਤਾਂ ਫਿਰ ਤੁਹਾਡਾ ਜਿਹੜਾ ਕਲੋਜ਼ ਹੈ ਉਹ ਤੁਹਾਨੂੰ ਇੰਨਾ ਪਤਾ ਹੁੰਦਾ ਕਿ ਜੋ ਮੈਂ ਰੇਡੀਓ ਤੋਂ ਸਿੱਖਿਆ ਉਹਨੂੰ ਮੈਂ ਨਾਪ ਤੋਲ ਕੇ ਕਿੱਜੇ ਬੋਲਣਾ, ਅਤੇ ਜੋ ਮੈਂ ਸਟੇਜ 'ਤੇ ਤਜਰਬਾ ਹਾਸਿਲ ਕੀਤਾ ਉਹਦੇ ਹਿਸਾਬ ਦੇ ਨਾਲ ਕਿ ਮੇਰਾ ਕਲੋਜ਼ ਕਿੰਨਾ ਜਾਂ ਸ਼ਾਰਟ ਮੇਰਾ ਕਿੰਨਾ, ਮੈਂ ਉਹਦੇ ਮੁਤਾਬਿਕ ਆਪਣੀ ਬੋਡੀ ਲੈਂਗੁਏਜ ਨੂੰ ਰੱਖ ਕੇ ਆਪਣੇ ਐਕਸਪ੍ਰੈਸ਼ਨ 'ਤੇ ਜ਼ਿਆਦਾ ਫੋਕਸ ਕਰਾਂ। ਅਤੇ ਜਿਹੜਾ ਫਿਲਮ ਦਾ ਮੀਡੀਅਮ ਹੈ ਉਹ ਹੈਗਾ ਕਿ ਫੁੱਲ ਲਾਊਡ, ਉਹਦੇ 'ਚ ਤੁਹਾਡੀ ਵਾਇਸ, ਤੁਹਾਡਾ ਬੋਡੀ ਲੈਂਗੁਏਜ, ਤੁਹਾਡਾ ਕੌਨਫੀਡੈਂਸ, ਤੁਹਾਡੇ ਇੱਕ ਸਿਲਵਰ ਸਕਰੀਨ ਇੱਕ ਐਸਾ ਨਸ਼ਾ ਹੈ, ਇੱਕ ਐਸੀ ਚੀਜ਼ ਹੈਗੀ ਜਿੱਥੇ ਤੁਸੀਂ ਮੁਕੰਮਲ ਤੌਰ ਦੇ ਉੱਤੇ ਆਪਣੀ ਪਰਫੋਰਮੈਂਸ ਦਾ ਇਜ਼ਹਾਰ ਕਰ ਸਕਦੇ ਹੋ, ਅਤੇ ਤੁਸੀਂ ਫਿਲਮ ਐਕਟਰ ਹੈਗੇ ਹੋ, ਨਹੀਂ ਤਾਂ ਨਹੀਂ ਹੈਗੇ। ਔਰ ਰੇਡੀਓ ਸਭ ਤੋਂ ਮੁਸ਼ਕਿਲ ਹੈ, ਰੇਡੀਓ ਇਸ ਲਈ ਸਭ ਤੋਂ ਮੁਸ਼ਕਿਲ ਹੈ ਕਿ ਤੁਸੀਂ ਸਕ੍ਰਿਪਟ ਤੁਹਾਡੇ ਸਾਹਮਣੇ ਹੈ, ਅਖਬਾਰ ਤੁਹਾਡੇ ਸਾਹਮਣੇ, ਇਹ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਲਿਖੀ, ਅਤੇ ਤੁਸੀਂ ਉਹਨੂੰ ਇੰਜ ਬੋਲਣਾ ਕਿ ਜਿਵੇਂ ਤੁਸੀਂ ਪਰਫੋਰਮੈਂਸ ਕਰ ਰਹੇ ਹੋ, ਔਰ ਸੁਣਨ ਵਾਲੇ ਦੇ ਜ਼ਿਹਨ ਦੇ ਵਿੱਚ ਇੱਕ ਐਸਾ ਸੈੱਟ ਬਣਾ ਦੇਣਾ, ਐਸਾ ਮਾਹੌਲ ਬਣਾ ਦੇਣਾ ਕਿ ਉਸ ਮਤਲਬ ਇੰਜ ਜਿਵੇਂ ਵੇਖ ਰਿਹਾ ਹੋਵੇ ਕਿ ਇਹ ਕਿਸ ਜਗ੍ਹਾ 'ਤੇ ਬੈਠੇ ਨੇ, ਇਸ ਬੰਦੇ ਦੀ ਉਮਰ ਕਿੰਨੀ ਹੋਏਗੀ, ਕਿਸ ਮਾਹੌਲ 'ਚ ਬੈਠਾ ਬੰਦਾ, ਕੀ ਗੱਲ ਕਰ ਰਿਹਾ, ਇੱਕ ਕੰਮ ਕਰਦੇ ਬੰਦੇ ਦੇ ਜ਼ਿਹਨ 'ਚ ਪੂਰਾ ਇੱਕ ਮੰਜ਼ਰ ਖਿੱਚ ਦੇਣਾ, ਇਹ ਸਦਾਕਾਰੀ, ਇਹ ਰੇਡੀਓ ਦਾ ਕੰਮ।
ਵਾਹ ਵਾਹ, ਕਿਆ ਮੈਂ ਕਹਿ ਰਿਹਾ ਕਿ ਤਸ਼ਰੀਹ ਪੇਸ਼ ਕੀਤੀ ਤੁਸੀਂ ਕਿ ਇਹ ਮੀਡੀਅਮਸ ਨੇ ਜਿਹੜੇ ਇਹਨਾਂ ਦਾ ਪੁਣਨਾ ਕੀ ਅਹਿਮੀਅਤ ਰੱਖਦਾ। ਮੈਂ ਸ਼ਾਹ ਸਾਹਿਬ, ਤੁਹਾਡੇ ਸੱਤ ਸਮੁੰਦਰੋਂ ਪਾਰ ਵਸਣ ਵਾਲੇ ਨੇ ਜਿਹੜੇ ਜਿਹੜੇ ਤੁਹਾਡੇ ਚਾਹਤਕਾਰ ਨੇ, ਜਿਹੜੇ ਸਿਰਫ ਡਰਾਮੇ 'ਚ ਤੁਹਾਨੂੰ ਵੇਖਦੇ ਸਨ, ਇਹ ਗੱਲਬਾਤ ਜਿਹੜੀ ਅਸੀਂ ਅੱਜ ਕੀਤੀ, ਹੁਣ ਅਖੀਰ 'ਤੇ ਉਹ ਡਰਾਮੇ ਵਾਲਾ ਮੋਹਸਿਨ ਗਿਲਾਨੀ ਔਰ ਇਹ ਗੱਲਬਾਤ ਵਾਲਾ ਮੋਹਸਿਨ ਗਿਲਾਨੀ, ਯਾਨੀ ਇੱਕ ਇਨਸਾਨ ਵੀ ਔਰ ਇੱਕ ਐਕਟਰ ਵੀ, ਆਪਣੇ ਸੁਣਨ ਵਾਲੇ ਇਹ ਸੱਤ ਸਮੁੰਦਰ ਪਾਰ ਵਾਸਤੇ ਜਿਹੜੇ ਚਾਹਤਕਾਰ ਨੇ, ਮੁਹੱਬਤ ਕਰਨ ਵਾਲੇ ਨੇ, ਉਹਨਾਂ ਲਈ ਕੀ ਅਖੀਰ 'ਤੇ ਸੁਣਾ ਦੇਵੇਗਾ?
ਪਹਿਲੀ ਗੱਲ ਤਾਂ ਇਹ ਵੇ ਕਿ ਮੈਂ ਉਹ ਸਾਰੀਆਂ ਗੱਲਾਂ ਅੱਜ ਤੀਕਰ ਕਿਸੇ ਟੀਵੀ ਚੈਨਲ 'ਤੇ, ਕਿਸੇ ਰੇਡੀਓ ਦੇ ਉੱਤੇ ਨਹੀਂ ਕੀਤੀਆਂ ਜਿਹੜੀ ਮੈਂ ਮਹਿਸੂਸ ਸਭ ਤੁਹਾਡੇ ਨਾਲ ਕੀਤੀਆਂ ਨੇ ਆਪਣੇ ਸੱਜਣਾ ਵਾਸਤੇ।
ਬੜੀ ਮਿਹਰਬਾਨੀ।
ਅਤੇ ਮੈਂ ਆਪਣੀ ਜਿਹੜੀ ਆਖਰੀ ਗੱਲ ਹੈ ਨਾ ਉਹ ਇਹ ਕਰਦਾ, ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਏ ਤੇਰੀ ਨਾ ਏ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫੇਰ ਮਿੱਟੀ ਦੀ ਢੇਰੀ, ਫੇਰ ਮਿੱਟੀ ਦੀ ਢੇਰੀ।
ਬਹੁਤ ਸ਼ੁਕਰੀਆ ਮੋਹਸਨ ਗਿਲਾਨੀ ਸਾਹਿਬ ਕਿ ਤੁਸੀਂ ਆਪਣੇ ਵਕਤ ਚੋਂ, ਆਪਣੀ ਰੁਚ ਚੋਂ ਕੁਝ ਵਕਤ ਹੈ ਜਿਹੜਾ ਉਹ SBS ਪੰਜਾਬੀ ਦੇ ਸੁਣਨ ਵਾਲਿਆਂ ਲਈ ਕੱਢਿਆ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਇੱਜ਼ਤ ਬਖਸ਼ੀ। ਮੇਰਾ ਸਾਰਿਆਂ ਨੂੰ ਬਹੁਤ 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 ਸਲਾਮ, ਵਸਦੇ ਰਹੋ, ਜਿਉਂਦੇ ਰਹੋ ਤੇ ਖੁਸ਼ੀਆਂ ਮਾਣੋ।
ਲੋ ਜੀ, ਇਸ ਜ਼ਬਰਦਸਤ ਜਿਹੀ ਮੁਲਾਕਾਤ ਤੋਂ ਬਾਅਦ ਅਸੀਂ ਹੁਣ ਮਾਈਕ ਸਪੁਰਦ ਕਰਨੇ ਆ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।